ਸਲੋਕ ਮਹੱਲਾ ਤੀਜਾ। ਪੰਡਿਤ ਮੈਲ ਨਾ ਚੁੱਕਈ ਜੇ ਵੇਦ ਪੜੈ ਜੁਗ ਚਾਰ। ਤ੍ਰੈ ਗੁਣ ਮਾਇਆ ਮੂਲ ਹੈ ਵਿੱਚ ਹਉਮੈ ਨਾਮ ਵਿਸਾਰ। ਮਹਾਰਾਜ ਕਹਿੰਦੇ ਪੰਡਿਤ ਹਰੀ ਨਾਮ ਤੋਂ ਬਿਨਾਂ ਭਾਈ ਰਾਗ ਦਵੈਗ ਪਾਪਾਂ ਰੂਪੀ ਮੈਲ ਦੂਰ ਨਹੀਂ ਹੁੰਦੀ। ਸਿਆਣਾ ਤਾਂ ਤੂੰ ਬਹੁਤ ਹੈ ਪਰ ਗੱਲ ਨੂੰ ਅਸਲੀ ਸਮਝ ਹੀ ਲਾਉਂਦਾ। ਚਾਹੇ ਚਾਰੇ ਯੁੱਗ ਦੇ ਚਾਰੇ ਵੇਦਾਂ ਨੂੰ ਪੜ੍ਹਦਾ ਰਹੇ, ਸਭ ਦਾ ਮੂਲ ਰੂਪ ਜੋ ਤ੍ਰਿਗੁਣਾਤਮਕ ਮਾਇਆ ਹੈ ਉਹਦੀ ਹਉਮੇ ਵਿੱਚ ਲਾ ਕੇ ਤੈਂ ਨਾਮ ਨੂੰ ਵਿਸਾਰਦਾ। ਪੰਡਿਤ ਜੀ ਨਾਮ ਜਪੋ ਜੀ, ਰਾਮ ਰਾਮ ਜਪਿਆ ਕਰੋ। ਕਹਿਣ ਦਾ ਭਾਵ ਗੁਰੂ ਸਾਹਿਬ ਦਾ ਇਹੀ, ਗੁਰੂ ਸਾਹਿਬ ਨੇ ਤਾਂ ਹਰੇਕ ਨੂੰ ਹੀ ਸਮਝਾਇਆ ਉਹ ਰਾਮ ਰਾਮ ਜਪੋ, ਅੱਲਾ ਅੱਲਾ ਜਪੋ, ਤੁਸੀਂ ਵਾਹਿਗੁਰੂ ਵਾਹਿਗੁਰੂ ਕਰਿਆ ਕਰੋ। ਸਤਿਗੁਰੂ ਸਾਰਿਆਂ ਦਾ ਭਲਾ ਮਨਾਉਂਦੇ ਆ। ਕਈ ਲੋਕ ਸਮਝਦੇ ਖਾਨੀ ਮਹਾਰਾਜ ਨੇ ਸਾਨੂੰ ਵਿੱਚ ਨਿੰਦਿਆ ਜਾਂ ਮਾੜਾ ਕਿਹਾ, ਨਹੀਂ ਮਾੜਾ ਨਹੀਂ ਕਹਿੰਦੇ। ਪਿਓ ਹੈ, ਪਿਓ ਦੇ ਕਿੰਨੇ ਪੁੱਤ ਨੇ, ਚਾਰ ਪੁੱਤ ਹੈ, ਛੇ ਆ, ਸਾਰਿਆਂ ਨੂੰ ਹੁਣ ਝਿੜਕਦਾ ਤਾਂ ਬਰਾਬਰ ਹੀ ਆ ਉਹ। ਇਹ ਥੋੜ੍ਹੀ ਹੁੰਦਾ ਵੀ ਇੱਕ ਨੂੰ ਜ਼ਿਆਦਾ ਝਿੜਕੇ, ਇੱਕ ਨੂੰ ਘੱਟ ਝਿੜਕੂਗਾ। ਪਿਤਾ ਹੈ ਸਾਰੇ, ਜੇ ਪਿਤਾ ਰੂਪ ਕਰਕੇ ਗੁਰੂ ਸਾਹਿਬ ਨੂੰ ਸਾਰੀ ਦੁਨੀਆ ਸਮਝੇ ਨਾ, ਜੇ ਗੁਰੂ ਨਾਨਕ ਦੇਵ ਜੀ ਨੂੰ ਆਪਣਾ ਸਾਰੇ ਜਾਣੇ ਪਿਤਾ ਮੰਨਣ, ਵੀ ਉਹ ਸਾਨੂੰ ਸਮਝਾਉਂਦੇ ਨੇ, ਫਿਰ ਨਹੀਂ ਕੋਈ ਗੁੱਸਾ ਕਰਦਾ। ਇਸ ਕਰਕੇ ਉਹ ਪਿਤਾ ਜੀ ਸਾਡੇ, ਸਾਰੀ ਦੁਨੀਆ ਦੇ ਮਾਲਕ ਸਾਨੂੰ ਸਮਝਾਉਂਦੇ ਆ। ਹਰੇਕ ਜਿਹੜਾ ਵੀ ਗੁਰੂ ਸਾਹਿਬ ਕੋਲ ਆ ਗਿਆ, ਜਾਂ ਤਾਂ ਹੁਣ ਨਾ ਹੀ ਆਉਂਦਾ, ਫਿਰ ਹੁਣ ਜੇ ਆ ਗਿਆ ਤਾਂ ਫਿਰ ਸਮਝਾਉਣਾ ਤਾਂ ਹੈ ਨਾ ਵੀ ਤੂੰ ਕਿੱਥੇ ਕੁ ਫਸਿਆ ਹੋਇਆ, ਮਾਇਆ 'ਚ ਫਸਿਆ ਭਾਈ, ਨਾਮ ਦੀ ਸੋਝ ਹੀ ਨਹੀਂ ਹੈ ਤੈਨੂੰ। ਹੁਣ ਕਬੀਰ ਜੀ ਕੋਲ ਵੀ ਆ ਹੀ ਗਏ ਸੀ, ਕਹਿੰਦੇ ਕਿਆ ਪੜ੍ਹੀ ਆ, ਕਿਆ ਗੁਣੀਆ, ਕਿਆ ਵੇਦ ਪੁਰਾਣਾ ਸੁਣੀਆ, ਬੜੇ ਸੁਣੇ, ਕਿਆ ਹੋਈ ਜੋ ਸਹਿਜ ਨਾ ਮਿਲਿਓ, ਸੋਈ ਹਰ ਕਾ ਨਾਮ ਨਾ ਜਪਸ ਗਵਾਰਾ, ਕਿਆ ਸੋਚਿਆ ਬਾਰੰਬਾਰ। ਉਹ ਚੱਲਿਆ ਬਾਰ ਬਾਰ ਕੀ ਸੋਚਦਾ, ਹਰੀ ਦਾ ਨਾਮ ਜਪਿਆ ਕਰ। ਪੰਡਿਤ ਭੂਲੇ ਦੂਜੇ ਲਾਗੇ ਮਾਇਆ ਕੈ ਵਾਹ ਪਾਰ, ਅੰਤਰ ਤ੍ਰਿਸ਼ਨਾ ਭੁੱਖ ਹੈ ਮੂਰਖ ਭੁੱਖਿਆ ਮੂਹੇ ਗਵਾਰ। ਸੋ ਮਹਾਰਾਜ ਕਹਿੰਦੇ ਪੰਡਿਤ ਲੋਕ ਮਾਇਆ ਦੇ ਵਪਾਰ ਵਿੱਚ ਭੁੱਲ ਕੇ ਦਵੈਸ਼ ਭਾਜ ਹੀ ਲੱਗੇ ਹੋਏ ਨੇ। ਉਹਨਾਂ ਦੇ ਅੰਤਹਿ ਕਰਨ ਵਿੱਚ ਪਦਾਰਥਾਂ ਦੀ ਤ੍ਰਿਸ਼ਨਾ ਰੂਪੀ ਭੁੱਖ ਹੈ, ਇਸੇ ਕਰਕੇ ਮੂਰਖ ਜੋ ਗਵਾਰ ਨੇ ਉਹ ਭੁੱਖੇ ਹੀ ਮਰਦੇ ਨੇ। ਕਿਉਂਕਿ ਸਿਧਾਂਤਕ ਚੀਜ਼ ਨੂੰ ਸਮਝ ਕੇ ਚੱਲਣਾ, ਫਿਰ ਪਹਿਲਾਂ ਸਿਧਾਂਤ ਨੂੰ ਸਮਝ ਲਵੇ ਚੰਗੀ ਤਰ੍ਹਾਂ, ਫਿਰ ਤੁਰੇ। ਜੇ ਨਹੀਂ ਚੰਗਾ ਲੱਗਦਾ ਨਾ ਤੁਰੇ। ਜੇ ਪੈਸੇ ਹੀ ਕਮਾਉਣੇ, ਹੋਰ ਕੰਮ ਬੜੇ ਆ, ਉਹ ਕਰ ਲਓ। ਜੇ ਧਰਮ ਦੇ ਨਾਂ 'ਤੇ ਹੀ ਪੈਸੇ ਇਕੱਠੇ ਕਰਨੇ ਹੈ, ਫਿਰ ਇੱਧਰ ਕਾਹਨੂੰ ਤੁਰਨਾ ਜੀ, ਪੈਸੇ ਇਕੱਠੇ ਕਰਨੇ ਸੀ। ਇੱਧਰ ਤਾਂ ਭਾਈ ਤਿਆਗ, ਵਿਰਾਗ, ਸੰਤੋਖ, ਵਿਵੇਕ 'ਤੇ ਹੀ ਤੁਰਨਾ ਪੈਂਦਾ। ਇਹ ਨਹੀਂ ਹੁਣ ਸੋਚੀਦਾ ਵੀ ਹੁਣ ਪਤਾ ਨਹੀਂ ਮੈਂ ਇਹ ਕੰਮ ਕਰਕੇ ਪੈਸੇ ਇਕੱਠੇ ਕਰਨ ਤੁਰਿਆ। ਪੈਸੇ ਇਕੱਠੇ ਕਰਨ ਨੂੰ ਹੋਰ ਬੜੇ ਵਪਾਰ ਪਏ ਨੇ, ਬਿਜ਼ਨਸ ਪਏ ਨੇ। ਲੋਕਾਂ ਨੇ ਨਾਮ, ਇਹ ਜਿਹੜਾ ਧਰਮ ਦੇ ਕਰਮਾਂ ਨੂੰ ਵਪਾਰ ਬਣਾਇਆ। ਪਹਿਲਾਂ ਆਧਾਰ ਬਣਦਾ ਕਹਿੰਦੇ, ਫਿਰ ਵਪਾਰ ਬਣਦਾ, ਹੁਣ ਵਪਾਰ ਬਣਾਈ ਬੈਠੇ ਨੇ। ਆ ਸਭ ਥਾਈਂ ਵਪਾਰ ਹੀ ਚੱਲਦਾ, ਹਰੇਕ ਧਾਰਮਿਕ ਸਥਾਨ 'ਤੇ ਵਪਾਰ ਹੈ। ਕੋਈ ਸਿੱਖੀ ਸੁੱਖੀ ਵਾਲੀ ਗੱਲ ਜੇ ਆਖੋ, ਕਿਤੇ ਭਾਵੇਂ ਮਿਲ ਜੇ, ਸਾਰਿਆਂ ਧਾਰਮਿਕ ਸਥਾਨਾਂ 'ਤੇ ਹੁਣ ਵਪਾਰ ਹੋ ਰਿਹਾ। ਸਤਿਗੁਰੂ ਜੀ ਇਸ ਗੱਲ ਤੋਂ ਮਨਾ ਕਰਦੇ ਵੀ ਵਪਾਰ ਨਾ ਕਰੋ, ਧਰਮ ਦੇ ਵਿੱਚ ਨਾਮ ਦੇ ਆਧਾਰ ਨੂੰ ਬਣਾਓ। ਸਤਿਗੁਰ ਸੇਵਿਆ ਸੁੱਖ ਪਾਇਆ, ਸੱਚਾ ਸ਼ਬਦ ਵਿਚਾਰ। ਹੁਣ ਜਿਨ੍ਹਾਂ ਨੇ ਸਤਿਗੁਰਾਂ ਨੂੰ ਸੇਵ ਕੇ ਸੱਚੇ ਉਪਦੇਸ਼ ਦੀ ਵਿਚਾਰ ਕੀਤੀ ਆ, ਉਹਨੇ ਸੁੱਖ ਪਾਇਆ। ਅੰਦਰੋਂ ਤ੍ਰਿਸ਼ਨਾ ਭੁੱਖ ਗਈ, ਸੱਚਾ ਨਾਏ ਪਿਆਰ। ਸੱਚੇ ਨਾਮ ਵਿੱਚ ਪਿਆਰ ਕਰਨ ਕਰਕੇ ਉਹਦੇ ਅੰਦਰੋਂ ਪਦਾਰਥਾਂ ਦੀ ਤ੍ਰਿਸ਼ਨਾ ਰੂਪੀ ਜਿਹੜੀ ਹੈ ਨਾ, ਭੁੱਖ ਚਲੀ ਗਈ ਹੈ। ਨਾਨਕ ਨਾਮ ਰਤੇ ਸਹਿਜੇ ਰੱਜੇ, ਜਿਨ੍ਹਾਂ ਹਰ ਰੱਖਿਆ ਔਰ ਧਾਰ। ਮਹਾਰਾਜ ਕਥਨ ਕਰਦੇ ਨੇ, ਜਿਨ੍ਹਾਂ ਨੇ ਹਰੀ ਨਾਮ ਨੂੰ ਹਿਰਦੇ 'ਚ ਧਾਰ ਰੱਖਿਆ ਨਾ, ਉਹ ਨਾਮੀ ਵਿੱਚ ਰੱਤੇ ਹੋਏ ਸੁਤੇ ਹੀ ਰੱਜ ਕੇ ਤ੍ਰਿਪਤ ਹੋ ਗਏ ਨੇ। ਮਹੱਲਾ ਤੀਜਾ। ਮਨਮੁਖ ਹਰ ਨਾਮ ਨਾ ਸੇਵਿਆ, ਦੁੱਖ ਲੱਗਾ ਬਹੁਤ ਆਇਆ ਏ। ਮਨਮੁਖ ਬੰਦੇ ਨੇ ਹਰੀ ਪਰਮੇਸ਼ਰ ਦੇ ਨਾਮ ਨੂੰ ਸੇਵਿਆ ਤੋਂ ਭਾਵ ਜਪਿਆ ਨਹੀਂ ਹੈ, ਇਸ ਕਰਕੇ ਉਹਨਾਂ ਨੂੰ ਬਹੁਤਾ ਜ਼ਿਆਦਾ ਦੁੱਖ ਆ ਕੇ ਚਿੰਬੜ ਪਿਆ, ਲੱਗ ਗਿਆ ਦੁੱਖ। ਅੰਤਰਾ ਗਿਆਨ ਅੰਧੇਰ ਹੈ, ਸੁੱਧ ਨਾ ਕਾਈ ਪਾਏ। ਮਨਮੁਖ ਦੇ ਹਿਰਦੇ ਅੰਦਰ ਗਿਆਨ ਰੂਪ ਹਨੇਰਾ, ਇਸੇ ਲਈ ਕੋਈ ਉਹਨੂੰ ਸੋਝ ਹੀ ਨਹੀਂ ਪਾਉਂਦਾ। ਮਨ ਹੱਠ ਸਹਿਜ ਨਾ ਬੀਜਿਓ, ਭੁੱਖਾ ਕੇ ਅੱਗਾ ਖਾਏ। ਮਨਮੁਖ ਨੇ ਮਨ ਦੇ ਹੱਠ ਕਰਕੇ ਗਿਆਨ ਰੂਪ ਬੀਜ ਨਹੀਂ ਬੀਜਿਆ। ਮਨ ਹੱਠ ਸਹਿਜ ਨਾ ਬੀਜਿਓ, ਸਹਿਜ ਹੁੰਦਾ ਗਿਆਨ, ਭੁੱਖਾ ਕੇ ਅੱਗਾ ਖਾਏ। ਇਸ ਲਈ ਉਹ ਭੁੱਖਾ ਅੱਗੇ ਪਰਲੋਕ 'ਚ ਕੀ ਖਾਏਗਾ, ਹੁਣ ਬੱਤਾ ਹਰ ਨਾਮ ਨਾ ਬੀਜਿਓ, ਅੱਗੇ ਭੁੱਖਾ ਕਿਆ ਖਾਏ। ਨਾਮ ਨਿਦਾਨ ਵਿਸਾਰਿਆ, ਦੂਜਾ ਲੱਗਾ ਜਾਏ। ਪਰਮੇਸ਼ਰ ਦਾ ਨਾਮ ਜੋ ਨਿਧੀਆਂ ਦਾ ਖਜ਼ਾਨਾ, ਉਹਨੂੰ ਭੁਲਾ ਦਿੱਤਾ ਅਤੇ ਦਵੈਸ਼ ਭਾਵ 'ਚ ਲੱਗ ਗਏ, ਈਰਖਾ ਵਿੱਚ ਡੰਡੇ ਖੜਕਣੇ ਸ਼ੁਰੂ ਹੋ ਗਏ। ਬਸ ਨਾਨਕ ਗੁਰਮੁਖ ਮਿਲੈ ਵਡਿਆਈ ਆ, ਜੇ ਆਪੇ ਮੇਲ ਮਿਲਾਏ। ਮਹਾਰਾਜ ਕਥਨ ਕਰਦੇ, ਉਹਨਾਂ ਗੁਰਮੁਖਾਂ ਨੂੰ ਵਡਿਆਈਆਂ ਮਿਲਦੀਆਂ ਜਿਨ੍ਹਾਂ ਨੂੰ ਆਪ ਹੀ ਆਪਣੇ ਮੇਲ ਨਾਲ ਉਹ ਮਿਲਾਉਂਦਾ ਹੈ। ਪੌੜੀ ਪੌੜੀ ਚੌਥੇ ਪਾਤਸ਼ਾਹ ਜੀ ਦੀ ਹੈ। ਹਰ ਰਸਨਾ ਹਰ ਜਸ ਗਾਵੈ ਖਰੀ ਸੁਹਾਵਣੀ। ਜੋ ਕਹਿੰਦੇ ਜੀਵ ਰੂਪ ਇਸਤਰੀ ਰਸਨਾ ਦੁਆਰੇ ਹਰੀ 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 ਦੇ ਜਾਪ ਨੂੰ ਜਸ ਨੂੰ ਗਾਉਂਦੀ ਆ, ਉਹ ਖਰੀ ਤੋਂ ਚੰਗੀ ਭਾਵ ਬਹੁਤ ਹੀ ਜ਼ਿਆਦਾ ਸੋਭਨੀਕ ਹੁੰਦੀ ਆ। ਜੋ ਮਨ ਤਨ ਮੁੱਖ ਹਰ ਬੋਲੈ ਸਾ ਹਰ ਭਾਵਣੀ। ਜੋ ਜੀਵ ਰੂਪ ਇਸਤਰੀ ਮਨੋ ਤਨੋ ਹੋ ਕੇ ਮੁੱਖੋਂ ਹਰੀ ਹਰੀ ਬੋਲਦੀ ਆ, ਉਹ ਹਰੀ ਨੂੰ ਭਾਉਂਦੀ ਆ, ਹਰੀ ਹਰੀ ਹਰ ਹਰ। ਮਹਾਰਾਜ ਵਾਹਿਗੁਰੂ ਵਾਹਿਗੁਰੂ ਕਹਿੰਦੇ ਗੁਰਮੰਤਰ। ਜੋ ਗੁਰਮੁਖ ਚੱਖੈ ਸਾਧ ਸਾ ਤ੍ਰਿਪਤਾਵਣੀ। ਜੋ ਜੀਵ ਰੂਪ ਇਸਤਰੀ ਗੁਰਾਂ ਦੁਆਰਾ ਹਰੀ ਨਾਮ ਦੇ ਸਵਾਦ ਨੂੰ ਚੱਖਦੀ ਹੈ, ਉਹੀ ਰੱਜੀ ਹੈ, ਚੰਗੀ ਤਰ੍ਹਾਂ ਅੰਦਰੋਂ ਬਾਹਰੋਂ ਤ੍ਰਿਪਤ ਹੋ ਗਈ ਆ। ਗੁਣ ਗਾਵੈ ਪਿਆਰੇ ਨਿੱਤ, ਗੁਣ ਗਾਏ ਗੁਣੀ ਸਮਝਾਵਣੀ। ਜੋ ਪਿਆਰੇ ਪਰਮੇਸ਼ਰ ਦੇ ਗੁਣਾਂ ਨੂੰ ਨਿਤਾ ਪ੍ਰਤੀ ਗਾਉਂਦੀ ਆ, ਉਹ ਗੁਣਾਂ ਦੇ ਗਾਇਨ ਕਰਨ ਨਾਲ ਉਹਨੂੰ ਗੁਣੀ ਕੌਣ ਹੈ, ਪਰਮਾਤਮਾ। ਗੁਣੀ ਸਮਝਾਵਣੀ, ਗੁਣੀ ਹੁੰਦਾ ਪਰਮਾਤਮਾ ਦੀ ਸਮਝਾਵਣੀ, ਪਰਮਾਤਮਾ ਦੀ ਸਮਝ ਆਈ ਹੈ, ਸਮਝ ਆਵਣੀ। ਜਿਸ ਹੋਵਾ ਆਪ ਦਿਆਲ ਸਾ ਸਤਿਗੁਰੂ ਗੁਰੂ ਬੁਲਾਵਣੀ। ਜਿਸ ਉੱਤੇ ਪਰਮੇਸ਼ਰ ਆਪ ਦਿਆਲੂ ਹੁੰਦਾ, ਉਹੀ ਜੀਵ ਰੂਪ ਇਸਤਰੀ ਗੁਰੂ ਹੁੰਦਾ, ਪੂਜਨੀਕ ਸਤਿਗੁਰਾਂ ਦੇ ਜਸ ਨੂੰ ਉਚਾਰਦੀ ਹੈ। ਸਾ ਸਤਿਗੁਰੂ ਗੁਰੂ ਬੁਲਾਵਣੀ, ਗੁਰੂ ਗੁਰੂ ਬੁਲਾਉਂਦੀ ਹੈ, ਮੂੰਹ ਚੋਂ ਵਾਹਿਗੁਰੂ ਵਾਹਿਗੁਰੂ ਕਰਦੀ ਹੈ। ਸਲੋਕ ਮਹੱਲਾ ਤੀਜਾ। ਹਸਤੀ ਸਿਰ ਜਿਉਂ ਅੰਕ ਸੁਹੈ ਅਹਰਣ ਜਿਉਂ ਸਿਰ ਦੇਹ। ਜਿਵੇਂ ਹਸਤੀ ਹੁੰਦਾ ਹਾਥੀ, ਹਾਥੀ ਦਾ ਸਿਰ ਅੰਕ ਸੁਣਦਾ ਕੁੰਡੇ ਹੇਠ ਹੁੰਦਾ। ਜਿਵੇਂ ਵਿਧਾਨ ਹੁੰਦਾ ਹਥੌੜਾ, ਵੱਡਾ ਸਾਰਾ ਵਿਧਾਨ ਹਥੌੜੇ ਤੋਂ ਵੱਡਾ ਹੁੰਦਾ, ਉਹ ਹਥੌੜੇ ਹੇਠਾਂ ਐਰਨ ਆਪਣਾ ਸਿਰ ਦੇ ਦਿੰਦੀ ਹੈ। ਮਨ ਤਨ ਆਗੈ ਰਾਖ ਕੈ ਉਭੀ ਸੇਵ ਕਰੇ। ਇਵੇਂ ਜਗਿਆਸੂ ਨੂੰ ਚਾਹੀਦਾ ਕਿ ਉਹ ਗੁਰਾਂ ਦੇ ਅੱਗੇ ਆਪਣੇ ਮਨ ਤਨ ਨੂੰ ਰੱਖ ਕੇ, ਉਭੀ ਹੁੰਦਾ ਸਮਾਹਤ ਚਿੱਤ, ਖੜੀ ਹੋ ਕੇ, ਸਾਵਧਾਨ ਹੋ ਕੇ, ਸਮਾਹਤ ਚਿੱਤ ਹੋ ਕੇ ਸੇਵਾ ਕਰੇ। ਇਸ ਪ੍ਰਕਾਰ ਕਿਸੇ ਮਹਾਂਪੁਰਖ ਨੇ ਹੋਰ ਵੀ ਅਰਥ ਕੀਤਾ ਸੀ ਇੱਕ ਵਾਰ। ਸੋ ਬਾਬਾ ਓਮਕਾਰ ਸਿੰਘ ਜੀ ਮਹਾਂਪੁਰਖ ਹੋਏ ਨੇ ਦੁਆਬੇ ਦੇ ਵਿੱਚ। ਸੋ ਮਹਿਤਪੁਰ ਉਲਦਣੀ ਵਾਲੇ ਸ਼ਾਇਦ ਉਹਨਾਂ ਦਾ ਇਹ ਥਾਂ ਸੀ। ਸੋ ਉਹ ਬਾਬਾ ਓਮਕਾਰ ਸਿੰਘ ਜੀ ਇੱਕ ਵਾਰ ਕਥਾ ਕਰਕੇ ਆ ਕੇ ਇਸੇ ਸ਼ਬਦ ਦੇ ਅੰਦਰ ਪਲੰਘ 'ਤੇ ਵਿਸ਼ਰਾਮ ਕਰ ਰਹੇ ਸੀ। ਐਂ ਲਾਗਿਓ ਹੀ ਇੱਕ ਮਹਾਂਪੁਰਖ, ਕੋਈ ਮਹਾਤਮਾ ਪ੍ਰਗਟ ਹੋ ਗਏ। ਕਹਿੰਦੇ ਇਹ ਸ਼ਬਦ ਦਾ ਹੋਰ ਵੀ ਅਰਥ ਹੈ। ਕਹਿੰਦੇ ਜੀ ਕਿਰਪਾ ਕਰਕੇ ਦੱਸੋ। ਕਹਿੰਦੇ ਇਹਦਾ ਅਰਥ ਇਉਂ ਵੀ ਹੋ ਸਕਦਾ ਜਿਵੇਂ ਹਸਤੀ ਸਿਰ ਜਾਂ ਅੰਕਸ ਹੈ। ਕਹਿੰਦੇ ਜਿਵੇਂ ਹਾਥੀ ਦੇ ਸਿਰ ਦੇ ਉੱਤੇ ਅੰਕਸ ਹੁੰਦਾ ਕੁੰਡਾ ਹੈ, ਕੁੰਡਾ ਹਾਥੀ ਦੇ ਸਿਰ ਤੱਕ ਕਿਵੇਂ ਪਹੁੰਚ ਗਿਆ, ਇੱਕ ਲੋਹੇ ਦਾ ਟੁਕੜਾ। ਅਹਿਰਨ ਜਿਉਂ ਸਿਰ ਦੇ, ਕਹਿੰਦੇ ਉਹਨੇ ਲੋਹੇ ਦੇ ਟੁਕੜੇ ਨੇ ਨਾ, ਦੋ ਕੁ ਫੁੱਟ ਸਵਾ ਕੁ ਫੁੱਟ ਦਾ, ਉਹ ਡੇਢ ਫੁੱਟ ਦਾ ਲਾ ਲਓ ਕੁੰਡਾ, ਇੱਕ ਪਹਿਲਾਂ ਮੋਟਾ ਸਰੀਆ ਹੀ ਸੀ। ਕਹਿੰਦੇ ਫਿਰ ਭੱਠੀ 'ਚ ਪਾ ਕੇ ਲਾਲ ਕੀਤਾ, ਫਿਰ ਅਹਿਰਨ ਦੇ ਉੱਤੇ ਰੱਖ ਕੇ ਵੱਡੇ ਵੱਡੇ ਥੌੜੇ ਮਾਰੇ ਉਹਨੂੰ, ਫਿਰ ਥੌੜੇ ਮਾਰ ਮਾਰ ਕੇ ਚਿੱਪਤਾ ਚੰਗੀ ਤਰ੍ਹਾਂ, ਫਿਰ ਉਹ ਮੂਹਰੋਂ ਤਿੱਖਾ ਕਰਤਾ, ਫਿਰ ਹਾਥੀ ਦੇ ਸਿਰ 'ਤੇ ਰਾਜ ਕੀਤਾ ਨਾ। ਅਹਿਰਨ ਜਿਉਂ ਸਿਰ ਦੇ, ਹਸਤੀ ਸਿਰ ਜਿਉਂ ਅੰਕਸ ਹੈ, ਹਾਥੀ ਦੇ ਸਿਰ ਦੇ ਉੱਤੇ ਪਹਿਲਾਂ ਉਹਨੇ ਅਹਿਰਨ ਦੇ ਥੱਲੇ ਸਿਰ ਦਿੱਤਾ ਆਪਣਾ, ਕੁੰਡੇ ਨੇ ਉਹਨੇ ਲੋਹੇ ਨੇ ਕੁੱਟ ਖਾਧੀ ਹੈ, ਭੱਠੀ 'ਚ ਪਿਆ, ਰੇਤੀਆਂ ਨਾਲ ਰਗੜਿਆ, ਤਿੱਖਾ ਬਣਾਇਆ, ਫਿਰ ਹਾਥੀ ਦੇ ਸਿਰ 'ਤੇ ਗਿਆ। ਕਹਿੰਦੇ ਗੁਰਮੁਖਾਂ ਇਉਂ ਸੇਵਾ ਕਰੀਦੀ ਹੁੰਦੀ ਆ। ਗੁਰਮੁਖ ਨੂੰ ਵੀ ਚਾਹੀਦਾ ਵੀ ਜਿਵੇਂ ਲੋਹੇ ਦੇ ਟੁਕੜੇ ਵਰਗਾ ਕੋਈ, ਪਹਿਲਾਂ ਤਾਂ ਮਨਮੁਖਤਾ ਵਾਲਾ ਕਾਲਾ ਜਿਹਾ ਲੋਹਾ ਹੁੰਦਾ, ਹਾਰਡ ਬੜਾ ਹੁੰਦਾ, ਸਖਤ ਸੁਭਾਅ ਵਾਲਾ ਹੋਣਾ। ਕਹਿੰਦਾ ਫਿਰ ਸੰਗਤ ਰੂਪੀ ਭੱਠੀ 'ਚ ਪਾ ਕੇ ਇਹਨੂੰ ਲਾਲ ਕਰੇ, ਲਾਲ ਕਰਕੇ ਫਿਰ ਗਿਆਨ ਦਾ ਥੌੜਾ ਮਾਰੇ। ਅਹਿਰਨ ਮਤ ਵੇਦ ਹਥਿਆਰ, ਹਥਿਆਰ ਕਹਿੰਦੇ ਥੌੜੇ ਨੂੰ ਵੇਦ ਹੁੰਦਾ, ਗਿਆਨ ਦਾ ਥੌੜਾ ਮਾਰੇ। ਫਿਰ ਜਤ ਪਹਾਰਾ ਧੀਰਜ ਸੁਨਿਆਰ, ਅਹਿਰਨ ਮਤ ਵੇਦ ਹਥਿਆਰ ਪਾਓ ਖੱਲਾ, ਅਗਨ ਤਪਤਾਓ ਭਾਂਡਾ ਪਾਓ, ਅੰਮ੍ਰਿਤ ਸਥਿਤ ਢਾਲ, ਘੜੀਆ ਸ਼ਬਦ ਸੱਚੀ ਟਕਸਾਲ, ਜਿਨ ਕਹੋ ਨਦਰ ਕਰਮ ਤਿੰਨ ਕਾਰ, ਨਾਨਕ ਨਦਰੀ ਨਦਰ ਨਿਹਾਲ। ਕਹਿੰਦੇ ਇਉਂ ਮਨ ਤਨ ਆਗਿਆ ਰਾਖ ਕੈ ਉਭੀ ਸੇਵ ਕਰੇ। ਕਹਿੰਦੇ ਗੁਰਮੁਖ ਨੂੰ ਵੀ ਚਾਹੀਦਾ ਉਹ ਸਤਸੰਗਤ ਵਿੱਚ ਜਾਂ ਮਹਾਤਮਾ ਦੇ ਦਰ 'ਤੇ ਖੜ ਕੇ ਮਨ ਤਨ ਨੂੰ ਅੱਗੇ ਰੱਖ ਕੇ ਸਮਾਹਤ ਚਿੱਤ ਹੋ ਕੇ ਸਾਵਧਾਨ ਹੋ ਕੇ ਗੁਰੂ ਗ੍ਰੰਥ ਸਾਹਿਬ ਦੀ, ਮਹਾਂਪੁਰਖਾਂ ਦੀ, ਸੰਗਤਾਂ ਦੀ ਸੇਵਾ ਕਰਕੇ, ਤਾਂ ਫਿਰ ਆਪਸ ਕਹੋ ਜੋ ਜਾਣੈ ਨੀਚਾ ਸੋ ਗਨੀਆ ਸਭ ਤੀ ਉੱਚਾ। ਇੱਕ ਲੋਹੇ ਦਾ ਟੁਕੜਾ ਧਰਤੀ 'ਤੇ ਡਿੱਗਿਆ ਪਿਆ, ਹਾਥੀ ਦੇ ਸਿਰ 'ਤੇ ਕਿਵੇਂ ਜਾ ਵੜਿਆ ਬਈ, ਏਡੀ ਉੱਚੀ ਕਿਵੇਂ ਚੜ੍ਹ ਗਿਆ। ਕਹਿੰਦੇ ਉਹ ਭੱਠੀ 'ਚ ਗਿਆ ਸੀ ਨਾ, ਕੁੱਟ ਖਾਧੀ ਸੀ ਉਹਨੇ, ਲਾਲ ਹੋਇਆ ਸੀ, ਆਪਣੇ ਸੁਭਾਅ ਨੂੰ ਬਦਲਿਆ ਸੀ, ਹਾਰਡ ਜਿਹੜੀ ਉਹਦੇ ਸੀ, ਹਾਰਡਨੈਸ ਜਿਹੜੀ ਉਹਦੀ ਦੂਰ ਕੀਤੀ ਲੋਹਾ। ਕਹਿੰਦੇ ਹਾਂਜੀ ਇਹ ਅਰਥ ਠੀਕ ਹੈ। ਇਸ ਕਰਕੇ ਹੈ ਕਿ ਅਰਥ ਤਾਂ ਅੱਗੇ ਤੋਂ ਅੱਗੇ ਬਹੁਤ ਪਏ ਨੇ, ਕਿਤਾਬਾਂ 'ਚ ਨਹੀਂ ਹੈਗੇ ਕਈ ਅਰਥ, ਕਈ ਪੋਥੀਆਂ ਵਾਲਿਆਂ ਨੂੰ ਸੁਲਝਦੇ ਨਹੀਂ, ਕਈ ਅਨੁਭਵੀ ਅਰਥ ਹੁੰਦੇ ਨੇ। ਜਿਵੇਂ ਇੱਕ ਵਾਰ ਮਹਾਰਾਜ ਨੇ ਬਚਨ ਕੀਤਾ ਸੀ, ਕਹਿੰਦੇ ਨੈਨੋ ਨੀਰ ਬਹਿ ਤਨ ਖੀਨਾ, ਭਏ ਕੇਸ ਦੁੱਧ ਬਾਨੀ, ਇੱਕ ਸਿੰਘ ਨੂੰ ਕਹਿਣ ਲੱਗੇ, ਕਹਿੰਦੇ ਇਹਦਾ ਕੀ ਅਰਥ ਆ? ਉਹਨੇ ਇਹੀ ਸੁਣਿਆ ਜਿਹੜੇ ਆਮ ਲੋਕ ਕਰਦੇ, ਅੱਖਾਂ 'ਚੋਂ ਪਾਣੀ ਜਾਂਦਾ, ਬੁੜਾ ਹੋ ਜਾਂਦਾ, ਸੋ ਵਾਲ ਚਿੱਟੇ ਹੋ ਜਾਂਦੇ ਨੇ। ਮਹਾਰਾਜ ਕਹਿੰਦੇ ਇਹਦਾ ਹੋਰ ਅਸਲ ਅਰਥ ਤੈਨੂੰ ਦੱਸੀਏ ਕੀ ਹੈ? ਜਦੋਂ ਇਹ ਕਹਿੰਦੇ ਅਵਸਥਾ ਬਣਦੀ ਹੈ ਨਾ, ਕੰਠ ਵਿੱਚ ਜਾਪ ਚੱਲਦਾ, ਹਿਰਦੇ 'ਚ ਚੱਲਦਾ, ਇਹ ਅਸਲ 'ਚ ਉਦੋਂ ਦੀ ਅਵਸਥਾ ਵੀ ਨੈਨੋ ਨੀਰ ਬਹਿ। ਕਹਿੰਦੇ ਵਿਰਾਗ ਦੇ ਵਿੱਚ ਆ ਕੇ ਅੱਖਾਂ 'ਚੋਂ ਨੀਰ ਵਗਦਾ, ਉਦੋਂ ਨੈਨੋ ਨੀਰ ਬਹਿ, ਤਾਂ ਅਣਖੀਨਾ ਸਰੀਰ ਕਮਜ਼ੋਰ ਹੋ ਜਾਂਦਾ ਭਗਤੀ 'ਚ। ਭਏ ਕੇਸ ਦੁੱਧ ਬਾਨੀ, ਕਹਿੰਦੇ ਜਦੋਂ ਬਹੁਤ ਭਗਤੀ ਨਾਲ ਵਾਲ ਪਹਿਲਾਂ ਹੀ ਚਿੱਟੇ ਕੇਸ ਹੋਣੇ ਸ਼ੁਰੂ ਹੋ ਜਾਂਦੇ ਨੇ, ਰੂਧਾ ਕੰਠ, ਜਦੋਂ ਇਹ ਕੰਠ 'ਚ ਜਾਪ ਚੱਲਦਾ ਕਹਿੰਦੇ ਉਦੋਂ ਕੰਠ ਰੁਕ ਜਾਂਦਾ ਬਿਲਕੁਲ, ਥੁੱਕ ਵੀ ਲੰਘਣਾ ਔਖਾ ਹੋ ਜਾਂਦਾ, ਸ਼ਬਦ ਨਹੀਂ ਉੱਚਰਿਆ, ਬੋਲ ਵੀ ਨਹੀਂ ਹੁੰਦਾ। ਆਪ ਕਿਆ ਕਰੇ ਪ੍ਰਾਣੀ, ਅਬ ਹੋਏ ਵੈਦ ਬਨਵਾਰੀ। ਕਹਿੰਦੇ ਫਿਰ ਅਸੀਂ ਉਹਦੀ ਸਹਾਇਤਾ ਕਰਦੇ ਹਾਂ, ਆਪਣੇ ਸੰਤਹਿ ਲਿਹੋ ਵਾਰੀ। ਮਹਾਰਾਜ ਕਹਿੰਦੇ ਅੰਤਰੀ ਭਾਵ ਬਾਣੀ ਦੇ ਵਿੱਚ ਬਹੁਤ ਪਏ ਨੇ, ਪਰ ਜਿੰਨੇ ਕੁ ਤੁਸੀਂ ਮਨੁੱਖ, ਜਿੰਨੀ ਕੁ ਸੋਝੀ ਵਾਲੇ ਹੋ, ਉਨਾ ਕੁ ਆਪਣਾ ਕਰੀ ਜਾਓ, ਜਿੰਨਾ ਕੁ ਲਾਹਾ ਲੈ ਸਕਦੇ ਹੋ। ਪਹਿਲੇ ਅਰਥ ਤਾਂ ਮੇਨ ਸੀ ਜਿਹੜੇ ਸਾਹਮਣੇ ਲਿਖੇ ਹੋਏ ਨੇ, ਇਹੀ ਨੇ। ਵਿਦਵਾਨ ਆਪਣੇ ਢੰਗ ਨਾਲ ਕਰਦੇ ਆ, ਦੂਜੇ ਆਪਣੇ ਨਾਲ, ਫਿਰ ਅਨੁਭਵੀ ਅਰਥ ਹੁੰਦੇ ਨੇ, ਬ੍ਰਹਮ ਗਿਆਨੀ ਕਰਦਾ। ਜਿਵੇਂ ਸੰਤ ਬਾਬਾ ਸੁੰਦਰ ਸਿੰਘ ਜੀ ਖਾਲਸਾ ਨੇ ਜਿਹੜੇ ਅਰਥ ਕੀਤੇ, ਜਿਹੜੇ ਆਪਾਂ ਜਪਜੀ ਸਾਹਿਬ ਦੀ ਅੰਮ੍ਰਿਤ ਬਾਣੀ ਵਿੱਚ ਪਹਿਲੀ ਕੈਸਟ ਬਣਾਈ ਆ ਨਾ, ਸੀੜੀ, ਉਹ ਜਿਹੜੇ ਅਰਥ ਉਹ ਸੰਤ ਬਾਬਾ ਸੁੰਦਰ ਸਿੰਘ ਜੀ ਨੂੰ ਅਨੁਭਵੀ ਅਰਥ ਪੂਰੇ ਸੀ ਸਾਰੇ ਬ੍ਰਹਮ ਗਿਆਨ ਦੁਆਰਾ। ਉਹਨਾਂ ਨੇ ਸੰਤ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਨੂੰ ਪੜ੍ਹਾਇਆ, ਉਹਨਾਂ ਨੇ ਅੱਗੇ ਸੰਤ ਕਰਤਾਰ ਸਿੰਘ ਜੀ ਖਾਲਸਾ ਨੂੰ, ਉਹਨੇ ਉਹ ਜਪਜੀ ਸਾਹਿਬ ਦਾ ਆਪਣਾ ਟੀਕਾ ਬਣਿਆ ਰਹਿ, ਰਾਸ ਸਮੇਤ ਕੀਰਤਨ ਸੋਲਾ, ਇਹ ਉਹੀ ਹੈ। ਸੋ ਅਨੁਭਵੀ ਅਰਥ ਹੋਰ ਚੀਜ਼ ਹੁੰਦੇ ਨੇ, ਉਹ ਜਦੋਂ ਉੱਪਰ ਜਾਂਦੇ ਹਾਂ, ਅਵਸਥਾ ਵਿੱਚ ਜਾਂਦੇ ਹਾਂ, ਫਿਰ ਉਹ ਪਤਾ ਲੱਗਦਾ ਕਿ ਅਸਲ ਲਿਖਿਆ ਕੀ ਹੋਇਆ ਹੈ। ਇਉਂ ਗੁਰਮੁਖ ਆਪ ਨਿਵਾਰੀ ਹੈ ਸਭ ਰਾਜ ਸ੍ਰਿਸ਼ਟ ਕਾ ਲੇ, ਨਾਨਕ ਗੁਰਮੁਖ ਬੁੱਝੀ ਹੈ ਜਾਂ ਆਪੇ ਨਦਰ ਕਰੇ। ਸੋ ਇਸ ਤਰੀਕੇ ਨਾਲ ਗੁਰਾਂ ਦੁਆਰੇ ਆਪਾ ਭਾਵ ਹੁੰਦਾ ਹੰਕਾਰ ਨੂੰ ਨਿਵਿਰਤ ਕਰੀਏ, ਜਿਵੇਂ ਲੋਹੇ ਦਾ ਟੁਕੜਾ ਰੱਖਿਆ ਸੀ ਭੱਠੀ 'ਚ, ਤਾਂ ਸਾਰੀ ਸ੍ਰਿਸ਼ਟੀ ਦਾ ਰਾਜ ਲੈ ਲੈਂਦਾ ਬੰਦਾ, ਕਹਿਣ ਦਾ ਭਾਵ ਇਹ ਸੀ, ਉਹਦੇ ਹੱਥ 'ਚ ਹੁੰਦਾ ਸਾਰਾ ਕੁਛ, ਰਾਜ ਹੁੰਦਾ ਪ੍ਰਕਾਸ਼, ਪ੍ਰਕਾਸ਼ ਪ੍ਰਾਪਤ ਕਰਦਾ। ਜਿਵੇਂ ਉਹ ਕੁੰਡਾ ਦੇਖੋ ਕਿੱਥੇ ਚੜ ਗਿਆ ਜਾ ਕੇ, ਇਸੇ ਪ੍ਰਕਾਰ ਕਹਿੰਦੇ ਜੇ ਤੂੰ ਗੁਰਮੁਖ ਬਣੇ, ਆਪਾ ਭਾਵ ਨਿਵਿਰਤ ਕਰੇ, ਤਾਂ ਤਿੰਨਾਂ ਲੋਕਾਂ ਦਾ ਰਾਜ ਗੁਰਮੁਖਾਂ ਕੋਲ ਹੁੰਦਾ। ਮਹਾਰਾਜ ਕਥਨ ਕਰਦੇ ਜੇ ਆਪ ਵਾਹਿਗੁਰੂ ਕਿਰਪਾ ਦ੍ਰਿਸ਼ਟੀ ਕਰੇ ਤਾਂ ਗੁਰਾਂ ਦੁਆਰਾ ਇਹ ਕੁਝ ਸਮਝ ਲੱਗ ਸਕਦਾ ਹੈ। ਮਹੱਲਾ ਤੀਜਾ, ਜਿਨ ਗੁਰਮੁਖ ਨਾਮ ਤੇ ਆਇਆ ਆਏ ਤੇ ਪ੍ਰਵਾਨ। ਜਿਨ੍ਹਾਂ ਗੁਰਮੁਖਾਂ ਨੇ ਗੁਰਾਂ ਦੁਆਰੇ ਨਾਮੀ ਦੇ ਨਾਮ ਨੂੰ ਧਿਆਇਆ, ਉਹ ਸੰਸਾਰ ਵਿੱਚ ਆਏ ਹੋਏ ਪ੍ਰਮਾਣਿਕ ਹੋਏ ਨੇ। ਨਾਨਕ ਕੋਲੇ ਉਧਾਰ ਹੈ ਆਪਣਾ, ਦਰਗਹ ਪਾਵਹਿ ਮਾਣ। ਸਤਿਗੁਰੂ ਫਰਮਾਉਂਦੇ ਆ ਕਿ ਉਹ ਆਪਣੇ ਕੁਲਾਂ ਨੂੰ ਵੀ ਤਾਰ ਲੈਂਦੇ ਤੇ ਦਰਗਾਹ ਦੇ ਵਿੱਚ ਮਾਣ ਆਦਰ ਸਤਿਕਾਰ ਪਾਉਂਦੇ ਆ। ਪੌੜੀ, ਗੁਰਮੁਖ ਸਖੀਆਂ ਸਿੱਖ ਗੁਰੂ ਮੇਲ ਆਈਆਂ। ਗੁਰਮੁਖ ਸਿੱਖਾਂ ਰੂਪੀ ਸਖੀਆਂ ਗੁਰਾਂ ਨੇ ਪਰਮੇਸ਼ਰ ਪਤੀ ਨਾਲ ਮਿਲਾਈਆਂ। ਭਾਈ, ਇੱਕ ਸੇਵਕ ਗੁਰਪਾਸ, ਇੱਕ ਗੁਰਕਾਰ ਲਾਈਆਂ। ਇੱਕ ਸੇਵਕ ਗੁਰਾਂ ਦੇ ਕੋਲ ਬੈਠ ਕੇ ਸੇਵਾ ਕਰਦੇ, ਇੱਕ ਨਾਲ ਗੁਰਾਂ ਨੇ ਹੋਰ ਲੰਗਰਾਂ ਵਿੱਚ ਦੂਰ ਦੁਰਾਡੇ ਸੁਕੇਤ ਮੰਡੀ ਭੇਜਿਆ ਸੀ ਭਾਈ ਕਲਿਆਣੇ ਨੂੰ ਦੂਰ ਉਗਰਾਹੀਆਂ ਕਰਨ, ਭਾਈ ਗੁਰਦਾਸ ਜੀ ਨੂੰ ਦੂਰਦਾਰ ਭੇਜ ਦਿੰਦੇ, ਇਹ ਕੰਮਾਂ 'ਚ ਲਾਇਆ ਹੋਇਆ। ਇੱਕ ਤਾਬਿਆ ਬਹਿਣ ਵਾਲੇ, ਇੱਕ ਰਾਗੀ ਸਿੰਘ ਨੇ ਕੀਰਤਨ ਵਾਲੇ, ਇੱਕ ਦੇਗ ਬਣਾਉਂਦੇ ਆ, ਇੱਕ ਲੰਗਰ ਬਣਾਉਂਦੇ ਆ, ਇੱਕ ਬਾਹਰੋਂ ਲਿਆਉਂਦੇ ਉਗਰਾਹੀਆਂ ਕਰਕੇ। ਜਿਨ੍ਹਾਂ ਗੁਰ ਪਿਆਰਾ ਮਨ ਚਿੱਤ, ਤਿਨਾਂ ਭਾਉ ਗੁਰੂ ਦੇਵ ਆਈਆਂ। ਜਿਨ੍ਹਾਂ ਦੇ ਮਨ ਚਿੱਤ ਵਿੱਚ ਗੁਰੂ ਪਿਆਰਾ ਲੱਗਿਆ, ਉਹਨਾਂ ਨੂੰ ਗੁਰਾਂ ਨੇ ਪਰਮੇਸ਼ਰ ਕੋਲੋਂ ਪ੍ਰੇਮ ਅਤੇ ਗਿਆਨ ਦਿਵਾਇਆ। ਇਹ ਨਹੀਂ ਕਿ ਵੀ ਮੈਂ ਨੇੜੇ ਬੈਠਾ, ਮੈਂ ਬਾਹਲਾ ਨੇੜੇ ਹਾਂ, ਨਹੀਂ। ਇਹਨਾਂ ਵਿੱਚੋਂ ਜਿਹਨੇ ਗੁਰੂ ਦਾ ਪ੍ਰੇਮ ਕੀਤਾ, ਗੁਰਸਿੱਖਾਂ ਏਕੋ ਪਿਆਰ, ਗੁਰਮਿੱਤਾ ਪੁੱਤਾਂ ਭਾਈਆਂ। ਗੁਰਾਂ ਦਾ ਜਿਹੜਾ ਨਾ ਸਿੱਖਾਂ ਅਤੇ ਪੁੱਤਰਾਂ ਵਿੱਚੋਂ ਇੱਕੋ ਹੀ ਜਿਹਾ ਪਿਆਰ ਹੁੰਦਾ ਸਾਰਿਆਂ ਨਾਲ। ਕਹਿੰਦੇ ਨੇ ਗੁਰਾਂ ਦਾ ਸਿੱਖਾਂ ਅਤੇ ਪੁੱਤਰਾਂ ਵਿੱਚ ਇੱਕੋ ਜਿਹਾ ਪਿਆਰ ਹੋ ਗਿਆ। ਹੋ ਗਿਆ ਭਾਈ, ਕਹਿਣ ਤੋਂ ਭਾਵ ਸਿੱਖਾਂ ਨਾਲੋਂ ਪੁੱਤਰਾਂ ਨੂੰ ਚੰਗਾ ਨਹੀਂ ਸਮਝਦੇ, ਸਿੱਖਾਂ ਅਤੇ ਪੁੱਤਰਾਂ ਵਿੱਚ ਸਮਦ੍ਰਿਸ਼ਟੀ ਹੈ, ਮਿੱਤਰਾਂ ਅਤੇ ਭਾਈਆਂ ਵਿੱਚ ਇੱਕੋ ਜਿਹਾ ਪਿਆਰ ਹੈ। ਇਹ ਨਹੀਂ ਕਿ ਸਤਿਗੁਰੂ ਆਪਦੇ ਰਿਸ਼ਤੇਦਾਰ ਨੂੰ ਬਾਹਲਾ ਪਿਆਰ ਕਰਨਗੇ। ਗੁਰ ਸਤਿਗੁਰ ਬੋਲੋ ਸਭ ਗੁਰ ਆਖੇ ਗੁਰੂ ਜੀ ਵਾਈਆਂ। ਇਸ ਲਈ ਤੁਸੀਂ ਸਾਰੇ ਮਿਲ ਕੇ ਪੂਜਨੀਕ ਸਤਿਗੁਰਾਂ ਦੇ ਜਸ ਨੂੰ ਬੋਲੋ। ਜਿਹੜੇ ਜੀਵ ਗੁਰਾਂ ਦੇ ਜਸ ਨੂੰ ਕਹਿੰਦੇ ਨੇ, ਉਹਨਾਂ ਨੂੰ ਗੁਰਾਂ ਨੇ ਪਰਮੇਸ਼ਰ ਦੇ ਵਾਲੇ ਪਾਸੇ ਜਿਉਂਦਾ ਕਰ ਦਿੱਤਾ ਹੈ। ਗੁਰ ਆਖ, ਜਿਨ੍ਹਾਂ ਨੇ ਆਖਿਆ, ਉਹਨਾਂ ਨੂੰ ਗੁਰੂ ਨੇ ਜੀਵਾਈਆਂ ਜਿਉਂਦੇ ਕਰਤਾ ਪਰਮੇਸ਼ਰ ਵਾਲੇ ਪਾਸੇ। ਭਾਵ ਇੱਧਰੋਂ ਸੰਸਾਰ ਵੱਲੋਂ ਮਾਰ ਕੇ ਉੱਧਰ ਜਿਉਂਦੇ ਕਰਦੇ ਆ। ਸਲੋਕ ਮਹੱਲਾ ਤੀਜਾ, ਨਾਨਕ ਨਾਮ ਨਾ ਚੇਤਨੀ ਅਗਿਆਨੀ ਅੰਧਲੇ ਅਵਰੇ ਕਰਮ ਕਮਾਹੇ। ਸੋ ਮਹਾਰਾਜ ਸੱਚੇ ਪਾਤਸ਼ਾਹ ਇਸ ਪ੍ਰਕਾਰ ਫਰਮਾਉਂਦੇ ਹਨ, ਨਾਨਕ ਨਾਮ ਨਾ ਚੇਤਨੀ ਅਗਿਆਨੀ ਅੰਧਲੇ, ਤੇ ਫਿਰ ਛੋਟਾ ਵਿਸ਼ਰਾਮ ਆਉਣਾ, ਅਵਰੇ ਕਰਮ ਕਮਾਹੇ, ਚੇਤਨੀ ਤੇ ਪਹਿਲਾਂ ਵੱਡਾ ਵਿਸ਼ਰਾਮ ਹੈ। ਨਾਨਕ ਨਾਮ ਨਾ ਚੇਤਨੀ ਵਿਸ਼ਰਾਮ ਅਗਿਆਨੀ ਅੰਧਲੇ ਇੱਥੇ ਜਮਕੀ ਆਉਣੀ ਆ ਅਵਰੇ ਕਰਮ ਕਮਾਏ। ਮਹਾਰਾਜ ਕਥਨ ਕਰਦੇ ਜਿਹੜੇ ਜੀਵ ਵਾਹਿਗੁਰੂ ਨਾਮ ਨੂੰ ਯਾਦ ਨਹੀਂ ਕਰਦੇ ਚੇਤਦੇ ਨਹੀਂ ਉਹ ਅੰਨੇ ਅਗਿਆਨੀ ਹੋਰ ਹੀ ਸਕਾਮ ਕਰਮਾਂ ਨੂੰ ਕਮਾ ਰਹੇ ਆ। ਜਮਦਰ ਬੱਧੇ ਮਾਰੀ ਹੈ ਫਿਰ ਵਿਸਤਾ ਮਾਹੇ ਪਚਾਹੇ, ਇਸ ਕਰਕੇ ਉਹ ਜਮ ਦੇ ਦੁਆਰੇ ਦੇ ਉੱਤੇ ਬੰਨ ਕੇ ਕੁੱਟੇ ਜਾਂਦੇ ਚੰਗੀ ਤਰ੍ਹਾਂ ਰੱਸੀਆਂ ਨਾਲ, ਫਿਰ ਗੰਦਗੀ ਵਿੱਚ ਪਚਾਹੇ ਭਾਵ ਖਰਾਬ ਹੁੰਦੇ ਆ, ਮੁੜ ਕੇ ਜੂਨਾਂ ਚ ਪੈ ਜਾਂਦੇ ਨੇ। ਮਹੱਲਾ ਤੀਜਾ, ਨਾਨਕ ਸਤਿਗੁਰ ਸੇਵ ਹੈ ਆਪਣਾ ਸੇ ਜਨ ਸੱਚੇ ਪ੍ਰਵਾਨ, ਹਰ ਕਹਿ ਨਾਏ ਸਮਾਏ ਰਹੇ ਚੂਕਾ ਆਵਣ ਜਾਣ। ਮਹਾਰਾਜ ਸੱਚੇ ਪਾਤਸ਼ਾਹ ਤੀਸਰੇ ਪਾਤਸ਼ਾਹ ਫਰਮਾਉਂਦੇ ਨੇ ਜਿਹੜੇ ਜੀਵ ਆਪਣੇ ਸਤਿਗੁਰਾਂ ਨੂੰ ਸੇਵਦੇ ਆ ਨਾ ਉਹ ਜਨ ਸੱਚੇ ਤੇ ਪ੍ਰਮਾਣਨੀਕ ਨੇ, ਜੋ ਹਰੀ ਦੇ ਨਾਂ ਵਿੱਚ ਸਮਾ ਰਹੇ ਨੇ ਉਹਨਾਂ ਦਾ ਆਉਣਾ ਜਾਣਾ ਜੰਮਣਾ ਮਰਨਾ ਸਾਰਾ ਹੀ ਖਤਮ ਹੋ ਗਿਆ, ਚੁੱਕ ਹੀ ਗਿਆ ਬਿਲਕੁਲ। ਪੌੜੀ ਧਨ ਸੰਪੈ ਮਾਇਆ ਸੰਚੀਐ ਅੰਤੇ ਦੁਖਦਾਈ, ਚੌਥੇ ਪਾਤਸ਼ਾਹ ਫਰਮਾਉਂਦੇ ਨੇ ਮਾਇਆ ਛਲ ਰੂਪ ਧਨ ਜਿਹੜਾ ਸੰਪਦਾ ਨੂੰ ਸੰਚੀਐ ਇਕੱਠਾ ਕਰਨਾ ਹੈ ਅੰਤ ਨੂੰ ਤਾਂ ਦੁੱਖ ਹੀ ਦਿੰਦੀ ਹੈ, ਪਹਿਲਾਂ ਦੇਖਦਾ ਬੰਦਾ ਸੁੱਖ ਦਿੰਦੀ ਹੈ ਫਿਰ ਹੌਲੀ 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 ਦੁੱਖ ਦਿੰਦੀ ਹੈ। ਇਹ ਘਰ ਮੰਦਰ ਮਹਿਲ ਸਵਾਰੀ ਹੈ ਕਿਸ ਸਾਥ ਨਾ ਜਾਈ, ਸਭ ਲੋਕ ਘਰ ਮੰਦਰ ਮਹਿਲ ਸਰੀਰ ਨੂੰ ਸਵਾਰਦੇ ਨੇ ਪਰ ਇਹਨਾਂ 'ਚ ਨਾਲ ਤਾਂ ਕੁਛ ਨਹੀਂ ਜਾਂਦਾ, ਸਰੀਰ ਵੀ ਤਾਂ ਘਰ ਹੀ ਹੈ, ਇੱਕ ਮਿੱਟੀ ਵਾਂਗੂ ਸਵਾਰ ਪੋਚ ਕੇ ਰੱਖਦੇ ਹਾਂ, ਘਰ ਨੂੰ ਵੀ ਸਵਾਰ ਪੋਚਦੇ ਹਾਂ। ਹਰ ਰੰਗੀ ਤੁਰੇ ਨਿੱਤ ਪਾਲੀ ਹੈ ਕਿਤੇ ਕਾਮ ਨਾ ਆਈ, ਹਰ ਰੰਗਾਂ ਦੇ ਤੁਰੇ ਹੁੰਦੇ ਘੋੜੇ ਪਾਲਦੇ ਨੇ, ਇਹ ਕਾਲਾ ਘੋੜਾ ਅਸੀਂ ਰੱਖਿਆ, ਇਹ ਦੂਜਾ ਘੋੜਾ ਰੱਖਿਆ, ਚਿੱਤ ਕਵਰਾ ਜਿਹਾ ਰੱਖਿਆ, ਉਹ ਕਿਹ ਕੰਮ ਆਉਂਦੇ, ਐਵੇਂ ਮਨ ਦਾ ਮਨੋਰੰਜਨ ਹੈ ਬਸ। ਜਨ ਲਾਭ ਹੋ ਚਿੱਤ ਹਰ ਨਾਮ ਸਿਉ ਅੰਤ ਹੋਏ ਸਿਖਾਈ, ਮੇਰੇ ਗੁਰਸਿੱਖੋ ਭਾਈ ਪੁਰਸ਼ੋ, ਉਹ ਭਾਈ ਪਿਆਰਿਓ ਗੁਰਮੁਖੋ, ਹਰੀ ਨਾਮ ਨਾਲ ਚਿੱਤ ਲਾਉਣਾ ਕਰੋ, ਅੰਤ ਹੁੰਦਾ ਪ੍ਰਾਣਾਂ ਦੇ ਵਿਯੋਗ ਸਮੇਂ ਮਰਨ ਵੇਲੇ, ਇਹ ਨਾਮ ਹੀ ਸਿਖਾਈ ਤੋਂ ਭਾਵ ਸਹਾਈ ਹੁੰਦਾ, ਤੇਰੀ ਨਾਮ ਨੇ ਸਹਾਇਤਾ ਕਰਨੀ। ਜਨ ਨਾਨਕ ਨਾਮ ਤੇ ਆਇਆ ਗੁਰਮੁਖ ਸੁਖ ਪਾਈ, ਮਹਾਰਾਜ ਸੱਚੇ ਪਾਤਸ਼ਾਹ ਕਥਨ ਕਰਦੇ ਆ ਜਿਸ ਜਨ ਨੇ ਹਰੀ ਨਾਮ ਤੇ ਆਇਆ ਉਸ ਗੁਰਮੁਖ ਨੇ ਸੁਖ ਪਾਇਆ। ਸਲੋਕ ਮਹੱਲਾ ਤੀਜਾ, ਬਿਨ ਕਰਮੈ ਨਾਉ ਨਾ ਪਾਈਐ ਪੂਰੈ ਕਰਮ ਪਾਇਆ ਜਾਏ, ਪਿਛਲੇ ਸ੍ਰੇਸ਼ਟ ਕਰਮਾਂ ਤੋਂ ਬਿਨਾਂ ਹਰੀ ਪਰਮੇਸ਼ਰ ਦਾ ਨਾਮ ਨਹੀਂ ਪਾਇਆ ਜਾਂਦਾ, ਪੂਰਿਆਂ ਕਰਮਾਂ ਕਰਕੇ ਹੀ ਨਾਮ ਦੀ ਪ੍ਰਾਪਤੀ ਹੁੰਦੀ। ਨਾਨਕ ਨਦਰ ਕਰੇ ਜੇ ਆਪਣੀ ਤਾਂ ਗੁਰਮਤਿ ਮੇਲ ਮਿਲਾਏ, ਮਹਾਰਾਜ ਕਥਨ ਕਰਦੇ ਜੇ ਪਰਮੇਸ਼ਰ ਆਪਣੀ ਕਿਰਪਾ ਦ੍ਰਿਸ਼ਟੀ ਕਰੇ ਤਾਂ ਗੁਰਸਿੱਖਿਆ ਦੇ ਮੇਲ ਨਾਲ ਬਣਾਉਂਦਾ, ਜਿਸ ਵੇਲੇ ਰੂਹ ਨਿਕਲਦੀ ਹੈ ਤਾਂ ਪਿੱਛੇ ਦੇਹ ਦੀ ਕੀ ਹਾਲਤ ਹੁੰਦੀ ਹੈ। ਮਹੱਲਾ ਪਹਿਲਾ, ਇੱਕ ਦੱਜ ਹੈ ਇੱਕ ਦੱਬੀ ਹੈ ਇੱਕ ਨਾ ਕੁੱਤੇ ਖਾਏ, ਇੱਕ ਹਿੰਦੂ ਲੋਕ ਤਾਂ ਇਹ ਦੇਹ ਨੂੰ ਦੱਜਾ ਭਾਵ ਸਾੜਦੇ ਨੇ, ਇੱਕ ਮੁਸਲਮਾਨ ਲੋਕ ਆ ਧਰਤੀ 'ਚ ਦੱਬ ਦਿੰਦੇ ਨੇ, ਅਤੇ ਜੋ ਲਾਵਾਰਸ ਲਾਸ਼ਾਂ ਹੁੰਦੀਆਂ ਕਈ ਥਾਈਂ ਉਹਨਾਂ ਇੱਕਨਾਂ ਦੇ ਸਰੀਰ ਨੂੰ ਕੁੱਤੇ ਬਿੱਲੇ ਹੀ ਖਾ ਜਾਂਦੇ ਨੇ। ਸੋ ਇੱਕ ਜੋ ਯਹੂਦੀ ਹੈ ਉਹ ਸਰੀਰ ਨੂੰ ਬਾਹਰ ਸੁੱਟ ਆਉਂਦੇ, ਇਸ ਲਈ ਉਹਨਾਂ ਦੇ ਸਰੀਰ ਨੂੰ ਕੁੱਤੇ ਖਾ ਜਾਂਦੇ, ਕਹਿੰਦੇ ਇਹ ਵੀ ਪੁੰਨ ਲੱਗਦਾ। ਕਈ ਪਾਣੀ ਸਿੱਟੇ ਆਉਂਦੇ ਨੇ, ਇੱਕ ਪਾਣੀ ਵਿੱਚ ਉਸੱਟੀ ਹੈ ਇੱਕ ਭੀ ਫਿਰ ਹੱਸਣ ਪਾਹੇ, ਸੋ ਇਹ ਕਹੇ ਜੇ ਨੇ ਜਿਹੜੇ ਪਾਣੀ ਦੇ ਵਿੱਚ ਸਿੱਟ ਦਿੰਦੇ ਨੇ ਜਾ ਕੇ, ਆ ਦਰਿਆਵਾਂ ਦੇ ਵਿੱਚ ਕਿਨਾਰੇ ਰਹਿਣ ਵਾਲੇ ਉਹ ਇੱਕ ਸਰੀਰ ਨੂੰ ਪਾਣੀ ਸਿੱਟ ਦਿੰਦੇ, ਉਹ ਸੱਟੀਆ ਹੈ ਭਾਵ ਵਿਸ਼ੇਸ਼ ਕਰਕੇ ਉਸਟੀਆ ਨਹੀਂ ਕਰਨਾ, ਉਹ ਸੱਟੀਆ ਹੈ, ਉਹ ਇਉਂ ਸਿੱਟਦੇ ਆ ਵੀ ਕਹਿੰਦੇ ਵੀ ਮੱਛੀਆਂ ਖਾਣਗੀਆਂ ਸਾਨੂੰ ਇਹ ਜਿਹੜਾ ਪੁੰਨ ਲੱਗੂ, ਫਿਰ ਮੱਛੀਆਂ ਜੇ ਖਾਣਗੀਆਂ ਸਰੀਰ ਨੂੰ, ਇਸ ਤਰ੍ਹਾਂ ਫਿਰ ਉਹ ਮੱਛੀਆਂ ਨੂੰ ਖਵਾਈ ਜਾਂਦੇ ਆਪਣੇ ਸਰੀਰ। ਇੱਕ ਜੋ ਪਾਰਸੀ ਲੋਕ ਆ ਫਿਰ ਸਰੀਰ ਨੂੰ ਹੱਸਣ ਹੁੰਦਾ ਖੂਹ ਦੇ ਵਿੱਚ ਪਾ ਦਿੰਦੇ ਆ, ਕਿਉਂਕਿ ਪਾਰਸੀ ਲੋਕ ਅਗਨ ਪੂਜਕ ਨੇ, ਇਹਨਾਂ ਦੇ ਮੰਦਰਾਂ ਵਿੱਚ ਅਗਨੀ ਬੁੱਝਣ ਨਹੀਂ ਦਿੱਤੀ ਜਾਂਦੀ, ਅਤੇ ਅਗਨ ਨੂੰ ਪਵਿੱਤਰ ਰੱਖਣ ਵਾਸਤੇ ਹੁੱਕਾ ਚੁਰਟ ਆਦਿਕ ਨਹੀਂ ਵਰਤਦੇ, ਅਤੇ ਮੁਰਦੇ ਨੂੰ ਜਲਾਉਂਦੇ ਨਹੀਂ, ਲੋਥ ਨੂੰ ਇੱਕ ਗਹਿਰੇ ਹਾਤੇ ਭਾਵ ਦਖਮੇ ਦੇ ਵਿੱਚ ਰੱਖਦੇ ਜਿੱਥੋਂ ਮਾਸਾਹਾਰੀ ਪੰਛੀ ਖਾਂਦੇ ਨੇ। ਇਸ ਕਰਕੇ ਇਹ ਜਿਹੜਾ ਬਚਨ ਆਇਆ ਕਿ ਪਾਰਸੀ ਮਤ ਦੇ ਸਿਧਾਂਤ ਅਨੁਸਾਰ ਪਰਮੇਸ਼ਰ ਇੱਕ ਆ, ਨਿਰਾਕਾਰ ਹੈ, ਨਿਰੰਜਨ ਹੈ, ਮੂਰਤੀ ਪੂਜਾ ਵਿਅਰਥ ਹੈ, ਅਗਨੀ ਨੂੰ ਹਮੇਸ਼ਾ ਪ੍ਰਚੰਡ ਰੱਖਣਾ ਚਾਹੀਦਾ, ਸੁਗੰਧਿਤ ਚੀਜ਼ਾਂ ਦੀ ਆਹੂਤੀ ਦੇ ਕੇ ਈਸ਼ਵਰ ਦੀ ਉਸਤਤੀ ਕਰਨੀ ਚਾਹੀਦੀ ਹੈ, ਉਜਾੜ ਧਰਤੀ ਨੂੰ ਵਾਹ ਕੇ ਖੇਤੀ ਯੋਗ ਬਣਾਉਣਾ, ਮਾਰੂ ਥਲ ਵਿੱਚ ਪਾਣੀ ਪਿਲਾਉਣ ਦਾ ਪ੍ਰਬੰਧ ਕਰਨਾ, ਛੂ ਛਾਤ ਨਾ ਮੰਨਣੀ, ਜਲ ਨੂੰ ਛਾਣ ਕੇ ਸਾਫ਼ ਸੁਥਰਾ ਕਰਕੇ ਪੀਣਾ, ਫਿਰ ਦਇਆ ਕਰਨੀ, ਸੱਚ ਬੋਲਣਾ, ਗਊਆਂ ਦੀ ਰੱਖਿਆ ਕਰਨੀ, ਰਿਤੂ ਵਾਲੀ ਇਸਤਰੀ ਦੇ ਪਾਸ ਨਾ ਜਾਣਾ, ਇੱਥੇ ਆਦਿ ਕੇ ਮਹਾਨ ਕੋਸ਼ ਦੇ ਵਿੱਚ ਪਾਰਸੀਆਂ ਬਾਰੇ ਲਿਖਿਆ 765 ਅੰਗ ਦੇ ਉੱਤੇ ਜਾ ਕੇ ਉੱਥੇ ਲਿਖਿਆ ਹੋਇਆ, ਉੱਥੇ ਸਾਰਾ ਪੜ੍ਹ ਸਕਦੇ ਹੋ ਤੁਸੀਂ। ਇਸ ਪ੍ਰਕਾਰ ਕਹਿੰਦੇ ਨੇ ਇਹ ਲੋਕ ਵੱਖੋ ਵੱਖਰੇ ਥਾਂ ਦੇ ਉੱਤੇ ਸਾਰਾ ਕੁਛ ਸਿੱਟਦੇ ਨੇ। ਨਾਨਕ ਏਵ ਨਾ ਜਾਪੇ ਕਿੱਥੇ ਜਾਏ ਸਮਾਹੇ, ਮਹਾਰਾਜ ਕਥਨ ਕਰਦੇ ਇਹ ਕੋਈ ਨਹੀਂ ਜਾਣਿਆ ਜਾਂਦਾ ਉਹ ਜੀਵ ਆਤਮਾ ਕਿੱਥੇ ਜਾ ਕੇ ਸਮਾਉਂਦੀ ਹੈ। ਇੱਕ ਜੀਵ ਵੀ ਭੀ ਤੋਂ ਭਾਵ ਬੌੜੋ ਹੱਸਣ ਹੁੰਦਾ, ਹੱਸਣੇ ਵਿੱਚ ਪਾਹੇ ਪੈਂਦੇ ਨੇ, ਪਰ ਉਹ ਇਸ ਪ੍ਰਕਾਰ ਨਹੀਂ ਜਾਣਦੇ ਕਿ ਅਸਾਂ ਨੇ ਕਿੱਥੇ ਜਾ ਕੇ ਸਮਾਉਣਾ। ਆਤਮਾ ਤਾਂ ਪਤਾ ਨਹੀਂ ਕਿੱਥੇ ਨਰਕਾਂ 'ਚ ਹੁੰਦੀ ਹੈ ਕਿ ਕਿੱਥੇ ਹੁੰਦੀ ਹੈ, ਪਰ ਸਰੀਰ ਕਹਿੰਦੇ ਕੋਈ ਅੱਗ 'ਚ ਪਾਈ ਜਾਂਦਾ, ਕੋਈ ਪਾਣੀ 'ਚ ਪਾਈ ਜਾਂਦਾ, ਕੋਈ ਖੂਹ ਸਿੜ ਦਿੰਦਾ, ਕੋਈ ਦੱਬ ਦਿੰਦਾ। ਕਹਿੰਦੇ ਅਲੱਗ ਅਲੱਗ ਸਾਰਿਆਂ ਦੇ ਸਿਸਟਮ ਬਣਾਏ ਹੋਏ। ਪੌੜੀ ਤਿਨਕਾ ਖਾਧਾ ਪੈਦਾ ਮਾਇਆ ਸਭ ਪਵਿੱਤ ਹੈ ਜੋ ਨਾਮ ਹਰ ਰਾਤੇ। ਉਹਨਾਂ ਪੁਰਸ਼ਾਂ ਦਾ ਭਾਈ ਖਾਧਾ ਹੋਇਆ ਅੰਨ, ਪੈਦਾ ਪਾਏ ਹੋਏ ਕੱਪੜੇ, ਮਾਇਆ ਆਦਿ ਸਭ ਪਵਿੱਤਰ ਹੈ ਜੋ ਹਰੀ ਨਾਮ ਜਪਣ ਵਿੱਚ ਰੰਗੇ ਹੋਏ ਨੇ। ਤਿਨਕੇ ਘਰ ਮੰਦਰ ਮਹਿਲ ਸਰਾਈ ਸਭ ਪਵਿੱਤ ਹੈ ਜਿਨੀ ਗੁਰਮੁਖ ਸੇਵਕ ਸਿੱਖ ਅਭਿਆਗਤ ਜਾਏ ਵਰਸਾਤੇ। ਤਿੰਨਾਂ ਪੁਰਸ਼ਾਂ ਦੇ ਘਰ ਕੱਚੇ, ਮੰਦਰ ਪੱਕੇ ਹੁੰਦੇ ਨੇ, ਮਹਿਲ ਹੁੰਦੇ ਦੋ ਛੱਤੇ ਤਿੰਨ ਛੱਤੇ ਅਤੇ ਸਰਾਈ ਹੁੰਦੀ ਹਵੇਲੀਆਂ। ਸਭ ਮਕਾਨ ਪਵਿੱਤਰ ਹੈ ਜਿਨ੍ਹਾਂ ਮਕਾਨਾਂ ਦੇ ਵਿੱਚ ਗੁਰਮੁਖ ਜਨ ਸਿੱਖ ਸੇਵਕ ਅਭਿਆਗਤ ਜਾ ਕੇ ਵਰੋਂ ਸੌਂਦੇ ਨੇ। ਤਿਨਕੇ ਤੁਰੇ ਜੀਨ ਖੁਰਗੀਰ ਸਭ ਪਵਿੱਤ ਹੈ ਜਿਨੀ ਗੁਰਮੁਖ ਸਿੱਖ ਸਾਧ ਸੰਤ ਚੜ੍ਹ ਜਾਤੇ। ਸੋ ਤਿੰਨਾਂ ਦੇ ਤੁਰੇ ਹੁੰਦਾ ਘੋੜੇ, ਜੀਨ ਹੁੰਦਾ ਕਾਠੀਆਂ, ਖੁਰਗੀਰ ਹੁੰਦਾ ਖੁਰਜੀ। ਖੁਰਜੀ ਉਹਨੂੰ ਕਹਿੰਦੇ ਜੋ ਦਿਵਾਲੀ ਪੈਣ ਵਾਲਾ ਥੈਲਾ ਜਿਹਾ ਹੁੰਦਾ, ਇਹਦੇ 'ਚ ਜ਼ਰੂਰੀ ਸਮਾਨ ਪਾ ਕੇ ਘੋੜੇ ਉੱਤੇ ਚੜ੍ਹਨ ਵਾਲਾ ਬੰਦਾ ਘੋੜੇ 'ਤੇ ਪਾ ਲੈਂਦਾ। ਕਾਠੀ ਦੇ ਤਲੇ ਜੋ ਨਮਲੇ ਦਾ ਟੁਕੜਾ ਪਾਉਂਦੇ ਉਹਨੂੰ ਵੀ ਖੁਰਗੀਰ ਕਹਿੰਦੇ ਨੇ। ਇਹ ਸਭ ਸਮਾਨ ਪਵਿੱਤਰ ਹੈ ਜਿਨ੍ਹਾਂ ਉੱਤੇ ਗੁਰਮੁਖ ਜਨ ਸਿੱਖ ਸਾਧੂ ਸੰਤ ਚੜ੍ਹ ਕੇ ਜਾਂਦੇ ਨੇ। ਤਿਨਕੇ ਕਰਮ ਧਰਮ ਕਾਰਜ ਸਭ ਪਵਿੱਤਰ ਹੈ ਜੋ ਬੁੱਲ ਹੈ ਹਰ ਹਰ ਰਾਮ ਨਾਮ ਹਰ ਸਾਤੇ। ਇਹਨਾਂ ਦੇ ਕਹਿੰਦੇ ਕਰਮ ਧਰਮ ਸਾਰੇ ਕਾਰਜ ਵੀ ਪਵਿੱਤਰ ਹੈ। ਹਰੀ ਜੋ ਹਰੇਕ ਜੀਵਾਂ ਦੇ ਹਰੇ ਕਰਨ ਵਾਲਾ ਹੈ, ਉਹਦੇ ਰਾਮ ਦੇ ਸਾਤੇ ਤੋਂ ਭਾਵ ਸਤਨਾਮ ਨੂੰ ਜੋ ਬੋਲਦੇ ਨਾ, ਉਹ ਪਵਿੱਤਰ ਹੀ ਪਵਿੱਤਰ ਹੈ। ਜਿਨ ਕੈ ਪੋਤੈ ਪੁੰਨ ਹੈ ਸੇ ਗੁਰਮੁਖ ਸਿੱਖ ਗੁਰੂ ਪਹਿ ਜਾਤੇ। ਜਿਨ੍ਹਾਂ ਦੇ ਹਿਰਦੇ ਰੂਪ ਪੋਤਾ ਹੁੰਦਾ ਪੰਨੇ ਭਾਵ ਪੱਲੇ ਦੇ ਵਿੱਚ, ਪੁੰਨ ਨੇ ਨਾ, ਪੰਨੇ ਵੀ ਹੁੰਦਾ ਇੱਕ ਅੱਖਰ, ਪੰਨਾ ਵੀ ਪੱਲੇ ਹੁੰਦਾ, ਪੋਤੇ ਤੋਂ ਭਾਵ ਪੱਲੇ 'ਚ ਪੁੰਨ ਨੇ, ਪੋਤੇ ਤੋਂ ਭਾਵ ਖਜ਼ਾਨਾ ਵੀ ਹੁੰਦਾ, ਖਜ਼ਾਨੇ 'ਚ ਪੁੰਨ ਜਮ੍ਹਾਂ ਹੋਏ ਨੇ, ਉਹ ਗੁਰਮੁਖ ਸਿੱਖ ਗੁਰਾਂ ਦੇ ਪਾਸ ਸਿੱਖਿਆ ਲੈਣ ਵਾਸਤੇ ਜਾਂਦੇ ਨੇ। ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਨੇ ਇਹ 16 ਸ਼ਬਦਾਂ ਤੱਕ ਪਾਵਨ ਪਵਿੱਤਰ ਉਪਦੇਸ਼ ਦੀ ਦਾਤ ਮਹਾਰਾਜ ਨੇ ਬਖਸ਼ਿਸ਼ ਕੀਤੀ ਹੈ। ਇਹ ਸਾਰੇ ਵਿਸ਼ਰਾਮ ਧਿਆਨ ਦੇ ਨਾਲ ਹਮੇਸ਼ਾ ਹੀ ਸੁਣਨੇ ਨੇ ਸਾਰਿਆਂ ਨੇ। ਉਹ ਜਿਸ ਪ੍ਰਕਾਰ ਇੱਕ ਪਾਣੀ ਵਿੱਚ ਉਸ਼ਟੀ ਹੈ ਨਹੀਂ ਕਰਨਾ, ਉਹ ਸੱਟ ਗਿਆ ਹੈ, ਇੱਕ ਭੀ ਫਿਰ ਹੱਸਣ ਪਾਹੇ। ਸੋ ਤਿਨਕੇ ਘਰ ਮੰਦਰ ਮਹਿਲ ਸਰਾਈ ਸਭ ਪਵਿੱਤ ਹੈ ਜਿਨੀ ਗੁਰਮੁਖ ਸੇਵਕ ਸਿੱਖ ਅਭਿਆਗਤ ਜਾਏ ਵਰਸਾਤੇ। ਇਹ ਤਿਨਕੇ ਤੁਰੇ ਜੀਨ ਖੁਰਗੀਰ ਸਭ ਪਵਿੱਤ ਹੈ ਜਿਨੀ ਗੁਰਮੁਖ ਸਿੱਖ ਸਾਧ ਸੰਤ ਚੜ੍ਹ ਜਾਤੇ। ਧੰਨ ਧੰਨ ਭਾਗ ਤਿੰਨਾਂ ਗੁਰਸਿੱਖਾਂ। ਇਸ ਪ੍ਰਕਾਰ ਅੱਗੇ ਜਾ ਕੇ ਦੱਸਣਗੇ ਜੋ ਗੁਰਸਿੱਖ ਲੈ ਮਨ ਜਿੰਤੇ ਆ। ਅੱਗੇ ਜਾ ਕੇ ਮਹਾਰਾਜ ਹੋਰ ਵੀ ਕਿਰਪਾ ਕਰਨਗੇ, ਸ਼ਰਵਣ ਕਰਾਂਗੇ ਪਿਆਰ ਨਾਲ। ਵਾਹਿਗੁਰੂ 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 ਵਾਹਿ